ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦਾ ਸਿਰਲੇਖ ਹੈ, ਬਿਨ ਸ਼ਬਦ ਹੈ ਸਭ ਦੂਜੇ ਲਾਗੇ, ਦੇਖੇ ਹਿਰਦੇ ਵਿਚਾਰ। ਜਿਸ ਵਿੱਚ ਗੁਰਮੁਖ ਪਿਆਰੇ ਬਾਬੂ ਜੀ ਸਾਨੂੰ ਸਾਡੀ ਅਸਲੀਅਤ ਬਾਰੇ ਯਾਦ ਕਰਾਉਂਦੇ ਹਨ ਅਤੇ ਸਾਡੀ ਜਾਗ ਖੁੱਲ੍ਹਣ ਦੀ ਕੋਸ਼ਿਸ਼ ਕਰਦੇ ਹਨ। ਦੂਜਾ ਭਾਉ ਦੇ ਵਿਸ਼ੇ ਉੱਤੇ ਸੱਤ ਲੇਖਾਂ ਦੀ ਲੜੀ 'ਚੋਂ ਅਸੀਂ ਚੌਥਾ ਭਾਗ ਪੜ੍ਹ ਰਹੇ ਹਾਂ। ਇਸ ਲੜੀ ਦੇ ਪਹਿਲੇ ਤਿੰਨ ਭਾਗਾਂ ਵਿੱਚ ਦੂਜੇ ਭਾਉ ਦੇ ਵਿਸ਼ੇ ਉੱਤੇ ਵੇਰਵੇ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਅਨੇਕਾਂ ਗਿਆਨੀਆਂ ਵਿਦਵਾਨਾਂ ਨੇ ਵੀ ਇਸ ਵਿਸ਼ੇ ਉੱਤੇ ਲੇਖਾਂ ਕਥਾ ਵਾਰਤਾ ਦੁਆਰਾ ਰੌਸ਼ਨੀ ਪਾਈ ਹੋਵੇਗੀ। ਗੁਰਮੁਖ ਪਿਆਰੇ ਦੱਸਦੇ ਹਨ ਕਿ ਫਿਰ ਵੀ ਮਹਿਸੂਸ ਹੁੰਦਾ ਹੈ ਕਿ ਆਮ ਜਨਤਾ ਦੀ ਜੀਵਨ ਰੋਡ ਵਿੱਚ ਕੋਈ ਸਾਰਥਿਕ ਪਰਿਵਰਤਨ ਨਹੀਂ ਆਇਆ। ਇਸ ਦਾ ਸਬੂਤ ਇਹ ਹੈ ਕਿ ਅਸੀਂ ਆਪਣੇ ਮਾਇਕੀ ਜੀਵਨ ਵਿੱਚ ਉਸੇ ਤਰ੍ਹਾਂ ਅੰਨੇਵਾਹ, ਬੇਪਰਵਾਹ, ਬੇਧਿਆਨੇ, ਬੇਦਿਲੇ, ਓਪਰੇ ਜਿਹੇ ਮਨ ਨਾਲ ਅਗਿਆਨਤਾ ਦੇ ਰੋਡ ਵਿੱਚ ਰੁੜੇ ਜਾ ਰਹੇ ਹਾਂ। ਸਾਨੂੰ ਦੂਜੇ ਭਾਵ ਦੇ ਅੰਤਰੀਵ ਭਾਵ ਗਿਆਨ, ਅਨੁਭਵ, ਤੱਤ ਗਿਆਨ ਦੀ ਕੋਈ ਸੋਝੀ ਨਹੀਂ ਹੋਈ ਅਤੇ ਅਸੀਂ ਇਸ ਦੇ ਗੁੱਝੇ ਅਨੁਭਵੀ ਤੱਤ ਗਿਆਨ ਤੋਂ ਵਾਂਝੇ ਜਾ ਰਹੇ ਹਾਂ। ਇਸੇ ਕਰਕੇ ਗੁਰਬਾਣੀ ਦਾ ਸਾਡੇ ਮਾਇਕੀ ਜੀਵਨ ਉੱਤੇ ਕੋਈ ਖਾਸ ਅਸਰ ਨਹੀਂ ਹੁੰਦਾ। ਅਸੀਂ ਆਪਣੀ ਅਗਿਆਨਤਾ ਵਿੱਚ ਗੁਰਬਾਣੀ ਦੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਸਮਝੇ ਸਮਝਾਏ, ਸਿੱਖੇ ਸਿਖਾਏ ਓਪਰੇ ਦਿਮਾਗੀ ਗਿਆਨ ਨਾਲ ਹੀ ਸੰਤੁਸ਼ਟ ਹਾਂ। ਅਸੀਂ ਓਪਰੇ ਜਿਹੇ ਮਨ ਨਾਲ ਇਲਾਹੀ ਗੁਰਬਾਣੀ ਦਾ ਪਾਠ, ਗਾਇਨ, ਕਥਾ ਆਦਿ ਕਰ ਛੱਡਦੇ ਹਾਂ, ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ, ਹੋਮੇ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੈ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੈ ਸਭ ਭਾਉ ਹੈ ਦੂਜਾ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਪਵੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕੋਟ ਕਰਮ ਕਰੈ ਹੋਂ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਥ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲਿਖਿਆ ਇੱਕ ਗੱਲ, ਹੋਰ ਹੋਮੈ ਚਖਨਾ ਚਾਖ। ਇਸੇ ਅਧੂਰੇ ਦਿਮਾਗੀ ਗਿਆਨ ਦੇ ਆਧਾਰ ਉੱਤੇ ਅਸੀਂ ਲੈਕਚਰ ਦਿੰਦੇ ਹਾਂ, ਕਥਾ ਵਾਰਤਾ ਕਰਦੇ ਹਾਂ, ਲੇਖ ਲਿਖਦੇ ਹਾਂ, ਕਿਤਾਬਾਂ ਛਪਾਉਂਦੇ ਹਾਂ, ਗਿਆਨ ਘੋਟਦੇ ਹਾਂ, ਜਿਸ ਨਾਲ ਭੋਲੀ ਭਾਲੀ ਜਨਤਾ ਹੋਰ ਵੀ ਭੰਬਲ ਭੂਸਿਆਂ ਵਿੱਚ ਪੈ ਜਾਂਦੀ ਹੈ ਅਤੇ ਇਸੇ ਨੂੰ ਹੀ ਧਰਮ ਕਮਾਉਣਾ ਸਮਝੀ ਜਾਂਦੀ ਹੈ। ਭਾਵੇਂ ਗੁਰਬਾਣੀ ਇਸ ਬਾਰੇ ਸਾਨੂੰ ਬਾਰ ਬਾਰ ਤਾੜਨਾ ਕਰਦੀ ਹੈ, ਫੋਕਟ ਕਰਮ ਕਰੇ ਗਿਆਨੀ, ਮਨਮੁਖ ਅੰਧ ਕਹਾਵਤ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੁੱਟੈ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਕਬੀਰ ਅਵਰੈ ਕੋ ਉਪਦੇਸਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਜ਼ਿੰਦਗੀ ਵਿੱਚ ਜਦੋਂ ਸਾਨੂੰ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਸਨੂੰ ਸੁਲਝਾਉਣ ਲਈ ਅਸੀਂ ਆਪਣੇ ਤੋਂ ਸਿਆਣਿਆਂ, ਮਹਾਂਪੁਰਖਾਂ, ਸੰਤਾਂ, ਗੁਰੂਆਂ, ਪੀਰਾਂ ਫਕੀਰਾਂ ਦੀ ਸਲਾਹ, ਅਗਵਾਈ, ਜੀਵਨ ਸੇਧ ਅਤੇ ਫੈਸਲੇ ਲੋੜਦੇ ਹਾਂ। ਇਸੇ ਤਰ੍ਹਾਂ ਪਰਮਾਰਥ ਜੀਵਨ ਵਿੱਚ ਜਦ ਕੋਈ ਅਤ ਸੂਖਮ ਗੁੰਝਲਦਾਰ ਮਾਮਲਾ ਜਾਂ ਨੁਕਤਾ ਪੇਸ਼ ਆਉਂਦਾ ਹੈ ਤਾਂ ਅਸੀਂ ਗੁਰਬਾਣੀ ਦਾ ਆਸਰਾ ਤੇ ਅਗਵਾਈ ਲੈਂਦੇ ਹਾਂ। ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਡੇ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਕੇ ਸਾਨੂੰ ਸਹੀ ਜੀਵਨ ਸੇਧ ਦਿੱਤੀ ਹੈ। ਸੋ ਪਹਿਲਾਂ ਅਸੀਂ ਗੁਰਮਤ ਦੇ ਬੁਨਿਆਦੀ ਨੁਕਤਿਆਂ ਨੂੰ, ਬੇਸਿਕ ਪੁਆਇੰਟਸ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲਈਏ, ਕਿਉਂਕਿ ਇਸ ਸੂਖਮ ਅਤੇ ਡੂੰਘੀ ਵਿਚਾਰ ਵਿੱਚ ਇਹਨਾਂ ਬੁਨਿਆਦੀ ਨੁਕਤਿਆਂ ਤੋਂ ਬਹੁਤ ਸਹਾਇਤਾ ਮਿਲ ਸਕਦੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨਾ ਬੀਆ। ਦੂਜਾ ਪਾਓ ਰਚਾਇਨ, ਤ੍ਰੈ ਗੁਣ ਵਰਤਾਰਾ, ਸਭ ਕਿਛ ਤੇਰਾ ਖੇਲ ਹੈ, ਸੱਚ ਸਿਰਜਨਹਾਰਾ। ਜਹ ਆਪ ਰਚਿਓ ਪਰ ਪੰਚ ਅਕਾਰ, ਤਹ ਗੁਣ ਮੈਂ ਕੀਨੋ ਵਿਸਥਾਰ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਬਾਣੀ ਦੀਆਂ ਇਹਨਾਂ ਪੰਕਤੀਆਂ ਦਾ ਨਿਰਣਾ ਤੇ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਇੱਕ ਅਕਾਲ ਪੁਰਖ ਇੱਕ ਓਂਕਾਰ ਕਰਤਾ ਪੁਰਖ ਹੈ। ਉਸ ਦੀ ਹਸਤੀ ਤੋਂ ਬਗੈਰ ਕੋਈ ਹੋਰ ਹਸਤੀ ਨਹੀਂ ਹੈ। ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਈਤੈ ਉਤੈ ਘਟ 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 ਘਟ, ਤੂੰ ਹੀ ਮੋਹਿਨਾ, ਕਾਰਨ ਕਰਨਾ ਧਾਰਨ ਧਰਨਾ, ਏਕੈ ਏਕੈ ਸੋਹਿਨਾ। ਦੂਸਰਾ, ਆਪਣੀ ਮੌਜ ਵਿੱਚ ਅਕਾਲ ਪੁਰਖ ਨੇ ਦੂਈ ਕੁਦਰਤ ਸਾਜੀ ਹੈ ਅਤੇ ਆਪਣੇ ਹੁਕਮ ਦੁਆਰਾ ਇਸ ਕੁਦਰਤ ਨੂੰ ਚਲਾਉਂਦਾ ਅਤੇ ਵੇਖ ਵੇਖ ਵਿਗਸਦਾ ਹੈ। ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਆਪੇ ਕਰੇ ਕਰਾਏ ਆਪੇ, ਹੁਕਮੇ ਰਿਹਾ ਸਮਾਈ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਸ੍ਰਿਸ਼ਟ ਸਾਜੀਅਨ, ਬਹੁ ਪਿੱਤ ਸੰਸਾਰਾ। ਇਸ ਦੂਈ ਕੁਦਰਤ ਨੂੰ ਹੀ ਦੂਜਾ ਪਾਓ, ਦੂਜੇ ਦੋਏ, ਖੇਲ ਅਖਾੜਾ, ਵੱਡ ਖੇਲ ਤਮਾਸ਼ਾ, ਮਾਇਆ ਆਦਿ ਕਿਹਾ ਜਾਂਦਾ ਹੈ। ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨਾ ਬੀਆ। ਇਸ ਵੱਡ ਖੇਲ ਤਮਾਸ਼ੇ ਨੂੰ ਚਲਾਉਣ ਅਤੇ ਦਿਲਚਸਪ ਬਣਾਉਣ ਲਈ, ਹਾਂਜੀ, ਇਸ ਵੱਡ ਖੇਲ ਤਮਾਸ਼ੇ ਨੂੰ ਚਲਾਉਣ ਲਈ ਅਤੇ ਦਿਲਚਸਪ ਬਣਾਉਣ ਲਈ ਅਕਾਲ ਪੁਰਖ ਨੇ ਇਸ ਦੇ ਅਦਾਕਾਰਾਂ ਨੂੰ, ਯਾਨੀ ਇਨਸਾਨਾਂ ਨੂੰ, ਉਹਨਾਂ ਦੇ ਹਿਰਦੇ ਵਿੱਚ ਮੈਂ ਮੇਰੀ ਦੀ ਖਿੱਚੋ ਤਾਣ ਅਤੇ ਦੂਜੇ ਭਾਉ ਦੀ ਭਾਵਨਾ ਭਰ ਦਿੱਤੀ, ਤਾਂ ਕਿ ਉਹ ਇਸ ਵੱਡ ਖੇਲ ਤਮਾਸ਼ੇ ਨੂੰ ਦਿਲਚਸਪ ਬਣਾਉਣ ਵਿੱਚ ਆਪਣਾ ਹਿੱਸਾ ਪਾਉਣ। ਪਰ ਅਸੀਂ ਇਸੇ ਖੇਲ ਵਿੱਚ ਗਲਤਾਨ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਅਸੀਂ ਸਕੂਲ ਦੀਆਂ ਖੇਡਾਂ ਦੀ ਉਦਾਹਰਣ ਦੇ ਸਕਦੇ ਹਾਂ। ਸਕੂਲ ਦੀਆਂ ਦੋ ਵਿਰੋਧੀ ਟੀਮਾਂ ਵਿਚਕਾਰ ਮੈਚ ਹੁੰਦਾ ਹੈ, ਜਿਸ ਵਿੱਚੋਂ ਇੱਕ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਰਾ ਸੰਸਾਰ ਹੀ ਇੱਕ ਵੱਡ ਖੇਲ ਅਖਾੜਾ ਹੈ, ਜਿਸ ਵਿੱਚ ਸਾਰੇ ਜੀਵ ਖੇਡ ਪਰਚ ਰਹੇ ਹਨ। ਪਰ ਇੱਥੇ ਫਰਕ ਇਹ ਹੈ ਕਿ ਸਕੂਲਾਂ ਵਿੱਚ ਅਸੀਂ ਭਾਵੇਂ ਸਾਰਾ ਜ਼ੋਰ ਲਾ ਕੇ ਆਪਣੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਥੋੜ੍ਹੀ ਦੇਰ ਇੱਕ ਦੂਜੇ ਦੇ ਖਿਲਾਫ ਲੜਦੇ ਭਿੜਦੇ ਮੈਂ ਮੇਰੀ ਅਤੇ ਤੂੰ ਤੇਰੀ ਦੀ ਖੇਲ ਰਚਾਉਂਦੇ ਹਾਂ, ਪਰ ਮਗਰੋਂ ਅਸੀਂ ਇੱਕੋ ਕਲਾਸ ਅਤੇ ਸਕੂਲ ਦੇ ਵਿਦਿਆਰਥੀ ਹੁੰਦੇ ਹਾਂ ਅਤੇ ਇੱਕ ਦੂਜੇ ਨਾਲ ਮੈਤਰੀ ਭਾਵ ਨਾਲ ਵਿਚਰਦੇ ਹਾਂ। ਦੂਸਰੇ ਪਾਸੇ ਇਸ ਮਾਇਕੀ ਦੁਨੀਆ ਵਿੱਚ ਅਸੀਂ ਇੱਕ ਦੂਜੇ ਨਾਲ ਸਾਰੀ ਉਮਰ ਦੇ ਹੀ ਵੈਰ ਵਿਰੋਧ, ਈਰਖਾ ਦੁਐਤ ਅਥਵਾ ਦੂਜਾ ਭਾਉ ਸਹੇੜ ਲੈਂਦੇ ਹਾਂ ਅਤੇ ਇਹ ਵੈਰ ਵਿਰੋਧ ਦੀ ਦੁਐਤ ਜਾਂ ਐਲਰਜੀ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ ਹੋਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪਈਐ ਕਿਰਤ ਕਮਾਵਣਾ ਕੋਈ ਨਾ ਮੇਟਨ ਹਾਰ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੇ ਪਰਮ ਪਤ ਖੋਈ ਅਗਿਆਨ ਅੰਧੇਰੈ ਸੂਝਸ ਨਾਹੀ ਬਹੁੜ ਬਹੁੜ ਪਰਮਾਤਾ ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਸਾਨੂੰ ਚੇਤੇ ਰੱਖਣਾ ਪਵੇਗਾ ਕਿ ਇੱਕ ਅਸੀਂ ਕਿਸੇ ਸਕੂਲ ਕਾਲਜ ਦੇ ਆਰਜ਼ੀ ਵਿਦਿਆਰਥੀ ਹਾਂ ਟੈਂਪਰੇਰੀ ਸਟੂਡੈਂਟਸ ਹਾਂ ਦੂਸਰਾ ਇਹ ਖੇਲ ਤਮਾਸ਼ਾ ਕਿਸੇ ਉਚੇਰੀ ਦੈਵੀ ਹਸਤੀ ਦੀ ਅਗਵਾਈ ਵਿੱਚ ਹੋ ਰਿਹਾ ਹੈ ਤੀਸਰਾ ਅਸੀਂ ਕਠਪੁਤਲੀ ਬਣ ਕੇ ਪਪਿਟਸ ਬਣ ਕੇ ਉਸਦਾ ਹੁਕਮ ਕਮਾ ਰਹੇ ਹੁੰਦੇ ਹਾਂ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅਥਵਾ ਹੁਕਮ ਵਿੱਚ ਆਪੋ ਆਪਣਾ ਪਾਰਟ ਅਦਾ ਕਰ ਰਹੇ ਹੁੰਦੇ ਹਾਂ ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਇਸ ਦੇ ਖਿਡਾਰੀਆਂ ਯਾਨੀ ਜੀਵਾਂ ਨੂੰ ਵਡਿਆਈ ਮਿਲਦੀ ਹੈ ਪਰ ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਦੂਜੇ ਭਾਵ ਦੇ ਅਸਰ ਹੇਠ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਨ ਲੱਗ ਪੈਂਦੇ ਹਨ ਇਸ ਤਰ੍ਹਾਂ ਬੇਮੁੱਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ ਜੋ ਕਿਛ ਕਰੈ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਖਸਮ ਛੋੜ ਦੂਜੇ ਲੱਗੇ ਡੂਬੇ ਸੇ ਵੰਜਾਰਿਆ ਸਾਧੋ ਇਹ ਜਗ ਪਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਪਿਕਾਨਾ ਇਹ ਮਨ ਧੰਦੈ ਬਾਂਧਾ ਕਰਮ ਕਮਾਏ ਮਾਇਆ ਮੁਠਾ ਸਦਾ ਬਿਲਾਏ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਭੁਲਾਏ ਦਾ ਇਸ ਦੇ ਮੁਕਾਬਲੇ ਤੇ ਦੂਸਰੇ ਪਾਸੇ ਗੁਰਮੁਖ ਜੀਵਨ ਹੈ ਗੁਰਮੁਖ ਜੀਵਨ ਵਿੱਚ ਜਗਿਆਸੂ ਨੂੰ ਆਪਣਾ ਕਰਤਾ ਪੁਰਖ ਯਾਦ ਰਹਿੰਦਾ ਹੈ ਉਹ ਸਤਿਗੁਰੂ ਦੇ ਹੁਕਮ ਵਿੱਚ ਵਿਚਰਦਾ ਹੈ ਉਸ ਉੱਤੇ ਮਾਇਆ ਦੀ ਰੰਗਨ ਨਹੀਂ ਚੜ੍ਹੀ ਹੁੰਦੀ ਕਿਉਂਕਿ ਉਹ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਪ੍ਰਾਇਣ ਨਹੀਂ ਹੁੰਦਾ ਉਹ ਆਪਣੇ ਸਤਿਗੁਰੂ ਦੀ ਓਟ ਆਸਰਾ ਅਗਵਾਈ ਲੈ ਕੇ ਆਤਮ ਪ੍ਰਾਇਣ ਹੋ ਕੇ ਮਾਇਕੀ ਫਰਜ਼ ਨਿਭਾਉਂਦਾ ਹੈ ਅਤੇ ਮਾਇਆ ਦੀ ਇਸ ਦਲਦਲ ਵਿੱਚ ਵੀ ਕਮਲ ਦੇ ਫੁੱਲ ਵਾਂਗ ਅਲਿਪਤ ਵਰਤਦਾ ਹੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ ਤਿਉਂ ਵਿੱਚੇ ਗਿਰਹਿ ਉਦਾਸ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉਂ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਉਂ ਮੌਲਾ ਅਲਿਪਤ ਰਹੋਂ ਜੈਸੇ ਜਲ ਮੈਂ ਕੌਲਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਐਸਾ ਗੁਰਮੁਖ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਇਸ ਦੁਨੀਆਂ ਵਿੱਚ ਮਾਇਕੀ ਜੀਵਨ ਬਤੀਤ ਕਰਦਾ ਹੈ ਦੂਜੇ ਲਫ਼ਜ਼ਾਂ ਵਿੱਚ ਉਸ ਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ ਉਸ ਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ ਹੁਕਮ ਬੂਝੈ ਸੋ ਸੇਵਕ ਕਹੀਐ ਗੁਰਮੁਖ ਅਲਿਪਤ ਰਹੇ ਸੰਸਾਰੇ ਗੁਰ ਕੇ ਤਕੀਐ ਨਾਮ ਅਧਾਰੇ ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਉਂ ਚਿਤ ਲਾਇੰਦਾ ਹਰਖ ਸੋਗ ਦੋਹੋਂ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਦਿਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ आप छड सदा रह परने, गुरबिन अवर न जाने कोई, कहे नानक सुनो संतो सो सिख सन्मुख होए। पर ऐसे बख्शे हुए मरजीवड़े कोई विरले ही हुंदे हन, कोट मधे को विरला सेवक होर सगले ब्योहारी। आम तौर ते बहुती खलकत्ता माया दे रंग तमाशे विच ही मस्त ते गलतान होई होई है। उन्हां नूं अकाल पुरख दी बाबत कोई जानकारी सोझी ज्ञान दिलचस्पी नहीं है। उन्हां लई ए जग मिठा अगला किन डिठा ही असली जीवन सेध है। उन्हां नूं रब भुल्या होया है, असल विच उन्हां दा रब माया है। ਉਹ ਮਾਇਆ ਦੇ ਪ੍ਰਾਇਣ ਹੋ ਕੇ ਮਾਇਕੀ ਜੀਵਨ ਬਤੀਤ ਕਰਦੇ ਹਨ। ਐਸੇ ਜੀਵਾਂ ਨੂੰ ਮਨਮੁਖ ਕਿਹਾ ਗਿਆ ਹੈ, ਕਿਉਂਕਿ ਇਹਨਾਂ ਦਾ ਗਿਆਨ ਧਿਆਨ ਰੁਚੀ ਜੀਵਨ ਸਭ ਮਾਇਆ ਉੱਤੇ ਆਧਾਰਿਤ ਹੈ। ਇਹਨਾਂ ਨੂੰ ਰੱਬ ਦੀ ਹੋਂਦ ਉੱਤੇ ਹੀ ਭਰੋਸਾ ਜਾਂ ਸ਼ਰਧਾ ਨਹੀਂ ਹੁੰਦੀ, ਸਗੋਂ ਜੋ ਵੀ ਕਰਮ ਕਾਂਡ ਕਰਦੇ ਹਨ ਉਹ ਓਪਰੇ ਜਿਹੇ ਮਨ ਨਾਲ ਦਿਖਾਵੇ ਲਈ ਠਾਠਾ ਬਾਗਾ ਕਰ ਛੱਡਦੇ ਹਨ। ऐसे माइकी जीवन नू ही दूजा पाओ आख्या जांदा है, जिस विच सारी दुनिया गलतान है। पलच पलच सगली मुई झूठे तंदे मोह, ए जग माया मोह व्यापिया दूजे परम पुलाए। जगत अज्ञानी अंध है, दूजे पाए कर्म कमाए, दूजे पाए जेते कर्म करे, दुख लगे तन ताए। साधो ए जग परम पुलाना, राम नाम का सिमरन छोड़िया माया हाथ बिकाना। जय देखा तह जेवरी माया का संबंध। दूजे लफ्जा विच अकाल पुरख नु भुल के माया दे प्रायण होना ही दूजा पाओ अखवाउंदा है। हां जी, अकाल पुरख नु भुल के माया दे प्रायण होना ही दूजा पाओ अखवाउंदा है। जे किसे रूह नूं भागां नाल सत्संग प्राप्त हो जावे तां उसदी रुचि परमार्थ वल मुड़दी है। पर ऐसियां विरलियां रूहां या जग्यासुआं नूं जेकर माइकी दिमागी ज्ञानी या फोके धर्म दे ठेकेदार मिल जाण तां उह आपो अपने मन दी रंगत अनुसार अपने सुने सुनाए पढ़े पढ़ाए समझे समझाए बाहर मुखी दिमागी फोके कूड़े ज्ञान का प्रचार करके इन्हां होनहार जग्यासुआं नूं धार्मिक पंबल भूसियां विच पा देंदे हन, जिस नाल इह भोले भाले जग्यासु बाहर मुखी कर्म कांडां विच फस के अपना जीवन अजाई गवाउंदे हन ते अज्ञानता विच होमे अधीन कीते कर्म कांडां नूं ही धर्म कमाउणा समझी जांदे हन। जदके गुरबाणी सानू सुचेत करदी है, कोट कर्म करै हों तारे श्रम पावै सगले बिरथारे। कर्म धर्म पाखंड जो दिसै तिन जम जगाती लूटै। पूजा अर्चा बंदन डंडौत खट कर्मा रत रहता, हों हों करत बंधन में परया न मिलिए ए जुगता। तीरथ बरत अरदान कर मन में तरह गुमान, नानक नेफल जात तें जो कुंचर स्नान। कूर किरिया उर्जो सब ही जग श्री भगवान को भेद न पायो। प्यारे इन बिद मिलन न जाई मैं किए कर्म अनेका। ऐसी नीम धार्मिक जग्यासा नु ही दूजा पाओ क्या गया है। ऐसी नीम धार्मिक जिज्ञासा नु ही दूजा पाओ क्या गया है। कबीर सिख साखा बहुते किए, केसो कियो न मीत, चाले थे हर मिलन को बीचे अटक्यो चीत। ज्ञान ध्यान सब कोई रवे, बांधन बांधिया सब जग पवे। नानक सच्चे नाम भी होनी पुल पुल पछुताणी। इस दूजे पाओ वाली रुचि अथवा मन दी रंगत नाल असी जो भी बाहर मुखी कर्म कांड करते हाँ सब फोके ते कूड़े हन, क्योंकि इन्हां दी टेक निरोल अकाल पुरख उत्ते नहीं ਬਲਕਿ ਆਪਣੀ ਹਉਮੈ ਮੈਂ ਮੇਰੀ ਦੂਜੇ ਭਾਵ 'ਤੇ ਆਧਾਰਿਤ ਹੁੰਦੀ ਹੈ। ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਅਜਿਹੇ ਜੀਵਾਂ ਦੀ ਹਾਲਤ ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ ਵਾਲੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਕਈ ਜਨਮਾਂ ਤੋਂ ਹੋਮੇ ਦੇ ਕੂੜੇ ਪਰਵਾਸੇ ਅਥਵਾ ਮਾਇਆ ਦੇ ਪ੍ਰਾਇਣ ਹੋ ਕੇ ਦੂਜੇ ਭਾਉ ਦੇ ਜਾਦੂ ਹੇਠ ਜੰਮਦੇ ਹਾਂ, ਮਰਦੇ ਹਾਂ, ਕਰਮ ਕਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ। ਹੋਮੇ ਜਲਤੇ ਜਲ ਮੂਏ, ਭਰਮ ਆਏ ਦੂਜੇ ਪਾਏ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਏ, ਮਾਇਆ ਮੋਹਣੀ ਮੋਹਿਆ, ਫਿਰ ਫਿਰ ਜੂਨੀ ਪਵਾਏ। ਗਾਰਬ ਲਾਗਾ ਜਾਏ ਮੁਗਧ ਮਨ, ਅੰਤ ਗਿਆ ਪਛਤਾਵਹਿ। ਮਾਇਆ ਦੇ ਇਸ ਭਰਮ ਭੁਲਾਵੇ ਨੂੰ ਹੀ ਦੂਜਾ ਭਾਉ, ਦੂਜਾ ਦੋਏ, ਦੁਤੀਆ ਭਾਵ ਆਦਿ ਕਿਹਾ ਗਿਆ ਹੈ। ਮਾਇਆ ਦਾ ਇਹ ਭਰਮ ਭੁਲਾਵਾ ਅਥਵਾ ਦੂਜਾ ਭਾਉ ਹਉਮੈ ਵਿੱਚੋਂ ਉਪਜਦਾ ਹੈ। ਹਉਮੈ ਦੀ ਰਚਨਾ ਅਕਾਲ ਪੁਰਖ ਨੇ ਆਪਣਾ ਮਾਇਕੀ ਖੇਲ ਅਖਾੜਾ ਚਲਾਉਣ ਲਈ ਕੀਤੀ ਹੈ। ਇੱਕ ਕਸਤੇ ਸਭ ਦੂਜਾ ਹੋਆ, ਇੱਕੋ ਵਰਤੈ ਅਵਰ ਨਾ ਬੀਆ। ਸਾਰੀ ਕਾਇਨਾਤ ਹੀ ਇਲਾਹੀ ਖੇਲ ਅਖਾੜੇ ਦੇ ਇਸ ਗੁੱਜੇ ਮਾਇਕੀ ਡਰਾਮੇ ਅਥਵਾ ਦੂਜੇ ਭਾਉ ਵਿੱਚ ਖੱਚਤ ਹੋ ਕੇ ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਬਿਨ ਸ਼ਬਦੈ ਸਭ ਦੂਜੇ ਲਾਗੇ, ਦੇਖੋ ਹਿਰਦੈ ਵਿਚਾਰ। ਕਹਿਤ ਕਬੀਰ ਹੋਂ ਕਹੋ ਪੁਕਾਰ, ਸਮਝ ਦੇਖ ਸਕਤ ਗਾਵਾਰ। ਦੂਜੇ ਪਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ। ਇੱਕ ਪਾਸੇ ਅਕਾਲ ਪੁਰਖ ਨੇ ਇਹ ਮਾਇਕੀ ਵੜਖੇਲ ਤਮਾਸ਼ਾ ਰਚਿਆ ਹੈ, ਜਿਸ ਵਿੱਚ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਦੂਜੇ ਪਾਸੇ ਜੇ ਕੋਈ ਹੋਣਹਾਰ ਰੂਹ ਜਾਂ ਜਗਿਆਸੂ ਇਸ ਵਿੱਚੋਂ ਨਿਕਲਣਾ ਜਾਂ ਮੁਕਤ ਹੋਣਾ ਚਾਹੇ ਤਾਂ ਉਸਨੂੰ ਇਸ ਮਾਇਕੀ ਖਲਜਗਨ ਵਿੱਚੋਂ ਕੱਢਣ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਗੁਰੂ, ਅਵਤਾਰ, ਪੀਰ, ਪੈਗੰਬਰ, ਸੰਤ, ਭਗਤ, ਮਹਾਂਪੁਰਖ ਦੁਨੀਆਂ ਵਿੱਚ ਪਠਾਏ, ਜਿਨ੍ਹਾਂ ਨੇ ਸਮੇਂ ਦੀ ਲੋੜ ਅਨੁਸਾਰ ਵੱਖ ਵੱਖ ਧਰਮ ਜਾਂ ਮਜ਼ਹਬ ਸਾਜੇ। ਪਰ ਸਹਿਜੇ ਸਹਿਜੇ ਇਹਨਾਂ ਬਾਹਰ ਮੁਖੀ ਧਰਮਾਂ ਵਿੱਚ ਦੂਜੇ ਭਾਉ ਜਾਂ ਹਉਮੈ ਦਾ ਭਰਮ ਭੁਲਾਵਾ ਛਾ ਗਿਆ ਅਤੇ ਸਾਡੇ ਧਰਮ ਰੁੱਖੇ ਸੁੱਕੇ, ਫੋਕੇ, ਕਰਮ ਕਾਂਡੀ, ਈਰਖਾ ਦੁਐਤ, ਮਜ਼ਹਬੀ ਤਵਸੁਬ ਅਤੇ ਦੂਜੇ ਭਾਉ ਦੇ ਅੱਡੇ ਬਣ ਕੇ ਰਹਿ ਗਏ। ਸਾਡੇ ਅਜੋਕੇ ਧਰਮ ਅਤੇ ਧਰਮ ਸਥਾਨ ਇਸ ਦਾ ਪ੍ਰਤੱਖ ਸਬੂਤ ਹਨ। ਗੁਰਬਾਣੀ ਵਿੱਚ ਸਾਡੀ ਅਜਿਹੀ ਦਸ਼ਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਬਾਹਰ ਪੇਖ ਅੰਤਰ ਮਲ ਮਾਇਆ, ਛਪਸ ਨਾਹੀਂ ਕਛ ਕਰੈ ਛਪਾਇਆ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਪਾਦੇ। ਤੀਰਥ ਜਾਓ ਤਾਂ ਹਉਂ ਹਉਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਦੂਜਾ ਭਾਉ ਭਾਗ ਚੌਥਾ, ਲੇਖ ਨੰਬਰ 129। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।